ਵਾਹਿਗੁਰੂ ਸਾਹਿਬ ਜੀਓ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੈ ਦੁਖ ਰੋਏ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੈ ਦੁਖ ਰੋਏ। ਆਤਮਾ ਰਾਮ ਨਾ ਪੂਜਨੀ, ਦੂਜੈ ਕਿਉਂ ਸੁਖ ਹੋਏ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੈ ਧੋਏ। ਨਾਨਕ ਬਿਨ ਨਾਵੈ ਮੈਲਿਆ ਮੋਏ, ਜਨਮ ਪਦਾਰਥ ਖੋਏ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੈ ਧੋਏ। ਨਾਨਕ ਬਿਨ ਨਾਵੈ ਮੈਲਿਆ ਮੋਏ, ਜਨਮ ਪਦਾਰਥ ਖੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਨਾਮ ਨਾ ਚੇਤਨੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, 19 ਪੌੜੀਆਂ ਵਿੱਚ ਪਿੱਛੇ ਗੁਰੂ ਅਮਰਦਾਸ ਸਾਹਿਬ ਜੀ ਨੇ 12 ਵਧੀਕਾਂ ਚ ਉਪਦੇਸ਼ ਬਖਸ਼ਿਆ ਹੈ। 20ਵੀਂ ਪੌੜੀ ਆਰੰਭ ਕਰਦੇ ਹੋਏ ਹਜ਼ੂਰ, ਨਾਮ ਦੀ ਮਹਿਮਾ ਏਡੀ ਵੱਡੀ ਹੈ ਜਿਸ ਕਰਕੇ ਸਾਰੇ ਦੁੱਖ ਮਿਟ ਜਾਂਦੇ ਹਨ। ਇਹ ਨਾਮ ਦੇ ਜਪਣੇ ਕਰਕੇ ਪਰਮੇਸ਼ੁਰ ਦਾ ਪੂਜਨ ਹੁੰਦਾ ਹੈ ਅਤੇ ਨਾਮ ਦੇ ਜਪਣੇ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੇ ਜਪਣੇ ਕਰਕੇ ਹਉਮੈ ਦੀ ਮੈਲ ਮਿਟ ਜਾਂਦੀ ਹੈ, ਸ਼ਬਦ ਰੂਪੀ ਸਮੂਹ ਨਾਲ ਮੈਲ ਨਿਕਲ ਜਾਂਦੀ ਹੈ ਪਾਪਾਂ ਦੀ। ਨਾਮ ਤੋਂ ਬਿਨਾਂ ਮੈਲ ਨਹੀਂ ਕਿਸੇ ਦੀ ਉਤਰਦੀ, ਜਨਮ ਰੂਪੀ ਪਦਾਰਥ ਸਫਲਾ ਨਹੀਂ ਹੁੰਦਾ। ਇਹ ਪਵਿੱਤਰ ਸ੍ਰੀ ਵਾਹ ਉਚਾਰਦੇ ਫਰਮਾਉਂਦੇ ਹਨ।
ਮਨਮੁਖ ਨਾਮ ਨਾ ਚੇਤਨੀ,
ਇਹ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ, ਮਨਮੁਖ ਦੇ 4 ਲੱਛਣ ਮੰਨੇ ਹਨ। ਇੱਕ ਤਾਂ ਸਾਧ ਸੰਗਤ ਜੀ, ਕਿਸੇ ਨੂੰ ਸੁਖੀ ਵੇਖ ਕੇ ਉਹ ਪ੍ਰਸੰਨ ਨਹੀਂ ਹੁੰਦਾ, ਸੁਖੀ ਵੇਖ ਕੇ ਦੁਖੀ ਹੋ ਜਾਂਦਾ ਹੈ ਤੇ ਦੁਖੀ ਵੇਖ ਕੇ ਕਿਸੇ ਤੇ ਕਿਰਪਾ ਨਹੀਂ ਕਰਦਾ। ਉਹ ਦੁਖੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਕਿ ਚੰਗਾ ਦੁਖੀ ਹੋਇਆ ਹੈ। ਤੀਜੀ ਗੱਲ ਸਾਧ ਸਿੰਘ ਜੀ, ਕਿਸੇ ਦਾ ਪ੍ਰਤਾਪ ਵੇਖ ਕੇ ਸਹਾਰ ਨਹੀਂ ਸਕਦਾ, ਵਾਹਿਗੁਰੂ ਦੀ ਦਾਤ ਨਹੀਂ ਸਮਝਦਾ ਕਿ ਵਾਹਿਗੁਰੂ ਨੇ ਇਹਨੂੰ ਦਾਤ ਬਖਸ਼ੀ ਹੋਈ ਹੈ। ਚੌਥਾ, ਜਿਹੜਾ ਨਾ ਮੰਨੇ ਉਹਦੇ ਮਨਾਉਣ ਤੇ ਤੁਰਿਆ ਕਿ ਇਹਨੂੰ ਮਨਾ ਕੇ ਹਟੂ ਮੈਂ। ਇਹ 4 ਸੁਭਾਅ ਮਨੁੱਖ ਦੇ ਕਹੇ ਹਨ, ਗੁਰਮੁਖਾਂ ਦੇ ਵੀ 4 ਸੁਭਾਅ ਉਲਟ ਹਨ। ਗੁਰਮੁਖ ਤਾਂ ਦੁਖੀ ਨੂੰ ਵੇਖ ਕੇ ਕਿਰਪਾ ਕਰਦੇ ਹੈ, ਸੁਖੀ ਨੂੰ ਵੇਖ ਕੇ ਮੈਤਰੀ ਭਾਵ ਰੱਖਦੇ। ਜੇ ਮਿੱਤ ਪਹਿਜਾ ਮਿੱਤ ਵਿਕਸੈ, ਜਿਸ ਮਿੱਤ ਕੀ ਪੈਜ ਭਾਵੇ। ਅਤੇ ਕਿਸੇ ਦਾ ਪ੍ਰਤਾਪ ਵੇਖ ਕੇ ਵਾਹਿਗੁਰੂ ਦੀ ਦਾਤ ਜਾਣ ਕੇ ਬੜੇ ਪ੍ਰਸੰਨ ਹੁੰਦੇ ਹਨ ਕਿ ਧੰਨ ਮੇਰਾ ਵਾਹਿਗੁਰੂ ਹੈ ਜਿਸ ਨੇ ਐਡੇ ਪ੍ਰਤਾਪ ਵਾਲੇ ਪੁਰਖ ਦੁਨੀਆਂ ਚ ਪੈਦਾ ਕੀਤੇ। ਇਹ ਵਾਹਿਗੁਰੂ ਦੀ ਵਡਿਆਈ ਜਾਣ ਕੇ ਪ੍ਰਸੰਨ ਹੁੰਦਾ ਹੈ। ਤੇ ਜਿਹੜਾ ਨਾ ਮੰਨੇ ਉਹਦੇ ਮਨਾਉਣ ਵਾਸਤੇ ਹੱਠ ਨਹੀਂ ਕਰਦਾ, ਉਹ ਸਮਝਦਾ ਜਦੋਂ ਇਹਦੀ ਪਰਾਲਬਧ ਹੋਵੇਗੀ ਉਸ ਵੇਲੇ ਆਪੇ ਹੀ ਇਹਦੇ ਭਾਗ ਜਾ ਪੂਗੇ ਤੇ ਸਮਝ ਜਾਊ, ਐਵੇਂ ਇਹਦੇ ਨਾਲ ਹੱਠ ਕਰਨ ਦੀ ਕੀ ਲੋੜ ਹੈ। ਇਉਂ ਜਾ ਇਹ ਗੁਰਮੁਖਾਂ ਦਾ ਸੁਭਾਅ ਹੈ ਤੇ ਮਨਮੁਖਾਂ ਦੇ ਇਹਨੂੰ ਉਲਟ ਸੁਭਾਅ ਜਿਹੜੇ ਹਨ।
ਮਨਮੁਖ ਨਾਮ ਨਾ ਚੇਤਨੀ,
ਮਨਮੁਖ ਜਿਹੜੇ ਪੁਰਖ ਹੈ ਪਰਮੇਸ਼ਰ ਦੇ ਨਾਮ ਨੂੰ ਚੇਤੇ ਉੱਕਾ ਹੀ ਨਹੀਂ ਕਰਦੇ ਹਨ।
ਬਿਨ ਨਾਵੈ ਦੁਖ ਰੋਏ।
ਸੁਣਿਆ
ਮਨਮੁਖ
ਸਾਂਭ ਲਿਆ ਕਰੋ ਖਿਆਲ ਨਾ,
ਮਨਮੁਖ ਨਾਮ ਨਾ ਚੇਤਨੀ,
ਜਿਹੜੇ ਮਨਮੁਖ ਲੋਕ ਆ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਹਨ।
ਬਿਨ ਨਾਵੈ ਦੁਖ ਰੋਏ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਦੁਖੀ ਹੋ ਕੇ ਰੋਂਦੇ ਹਨ।
ਆਤਮਾ ਰਾਮ ਨਾ ਪੂਜਨੀ,
ਜੋ ਸਰਵ ਕਾ ਆਪਣਾ ਆਪ ਰੂਪ ਹੈ, ਆ ਸਰਵ ਔਰ ਸੇ ਤਮਰਸੈ ਕਰਕੇ ਪ੍ਰਾਪਤ ਰੂਪ ਆਤਮਾ ਹੈ ਤੇ ਰਾਮ ਜੋ ਰਮਿਆ ਹੋਇਆ ਬ੍ਰਹਮ ਚੇਤਨ ਹੈ, ਆਤਮ ਹੀ ਚੇਤਨ ਸਰੂਪ ਹੈ ਅਤੇ ਚੇਤਨ ਜੋ ਰਾਮ ਹੈ ਉਹ ਹੀ ਆਤਮ ਸਰੂਪ ਹੈ। ਚੇਤਨ ਤੋਂ ਬਗੈਰ ਸਾਰੀ ਚੀਜ਼ ਜੜ ਹੈ ਤੇ ਆਤਮਾ ਤੋਂ ਬਿਨਾਂ ਸਾਰੀ ਅਨਾਤਮਾ ਵਸਤੂ ਹੈ। ਇਸ ਕਰਕੇ ਆਤਮਾ ਹੀ ਰਾਮ ਹੈ, ਰਾਮ ਹੀ ਆਤਮਾ ਹੈ। ਆਤਮਾ ਤੁਮ ਪਦ ਦੇ ਲੱਖ ਅਰਥ ਨੂੰ ਕਹੀਦਾ ਹੈ ਤੇ ਰਾਮ ਸਾਧ ਸੰਗਤ ਜੀ ਜਿਹੜਾ ਤਤਪਦ ਦਾ ਲੱਖ ਅਰਥ ਹੈ ਉਹਨੂੰ ਕਹੀਦਾ ਹੈ। ਜਿਸ ਦੇ ਲੱਖਣ ਕਲਗੀ ਧਰਨ ਅਕਾਲ ਉਸਦੇ ਦੋਹਰਿਆਂ ਦੇ ਉੱਤੇ ਦਿਨਿਆ ਹੋਇਆ ਇਉਂ ਲਿਖੇ ਹੈ, ਸਵਿੰਗ ਜੋਤ ਆਨੰਦ ਕੰਨ ਸੱਚਦਾ ਬਿਬੂ ਅਨੂਪ, ਵਾਸਦੇਵ ਦੇ ਵਾਧ ਪਤ ਹੈ ਆਤਮੇ ਰੂਪ। ਐਸਾ ਜੋ ਆਤਮਾ ਰਾਮ ਹੈ
ਨਾ ਪੂਜਨੀ,
ਉਹ ਅਸੀਂ ਜਿਹੜੇ ਨਹੀਂ ਪੂਜਨ ਕਰਦੇ ਮੰਨਦੇ ਹਨ,
ਦੂਜਾ ਕਿਉਂ ਸੁਖ
ਉਹ ਦੁਆਇਤ ਵਿੱਚ ਲੱਗੇ ਹੋਏ ਹੈ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ, ਉਹਨਾਂ ਨੂੰ ਸੁਖ ਦੀ ਕਿਵੇਂ ਪ੍ਰਾਪਤ ਹੋਵੇ।
ਹਉ ਮੈਂ ਅੰਤਰ ਮੈਲ ਹੈ,
ਉਹਨਾਂ ਦੇ ਅੰਦਰ ਦੇਹ ਦੀ ਹੰਗਤਾ ਹੈ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਇਹ ਹਉਮੈ ਦੀ ਮੈਲ ਅੰਦਰ ਲੱਗੀ ਹੋਈ ਹੈ।
ਸ਼ਬਦ ਨਾ ਕੱਢ ਹੈ ਤੂੰ,
ਸਤਿਗੁਰੂ ਸਾਹਿਬ ਦਾ ਸ਼ਬਦ ਹੈ ਸਮੂਣ, ਇਹਨੂੰ ਲਾ ਕਰਕੇ ਪ੍ਰੇਮ ਦਾ ਜਲ ਪਾ ਕੇ ਸਾਧ ਸੰਗਤ ਰੂਪੀ ਘਾਟ ਤੇ ਪਹੁੰਚ ਕੇ ਨਿਸ਼ਚੇ ਰੂਪੀ ਪਟੜੇ ਤੇ ਜੁਗਤੀਆਂ ਨੂੰ ਮੁੱਖੀਆਂ ਲਾ ਕੇ ਇਉਂ ਸ਼ਬਦ ਦੁਆਰਾ ਸਾਬਣ ਲਾ ਕੇ ਧੋ ਕੇ ਕੱਢ ਨਹੀਂ ਲੈਂਦੇ ਮਨ ਦੀ ਮੈਲ ਨੂੰ, ਵਿੱਚੇ ਪਈ ਰਹਿ ਦਿੰਦੀ ਹੈ। ਉਹ ਇਹੀ ਜੀ ਮੈਲ ਹੈ ਜਨਮ ਜਨਮ ਕਿਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਿਆ ਹੋ
ਨਾਨਕ ਬਿਨ ਨਾਵੈ ਮੈਲਿਆ ਮੋਏ।
ਸਤਿਗੁਰੂ ਜੀ ਕਹਿੰਦੇ ਮਹਾਰਾਜ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਉਹ ਜੀਵ ਮੈਲ ਕਰਕੇ ਮੈਲੇ ਹੀ ਮਰ ਗਏ ਹਨ।
ਜਨਮ ਪਦਾਰਥ ਖੋਏ,
ਇਹ ਮਨੁੱਖਾ ਜਨਮ ਇਹੋ ਜਿਹਾ ਪਦਾਰਥ ਮਿਲਿਆ ਸੀ ਜਿਸਦੇ ਕਰਕੇ ਸਾਰੇ ਪਦਾਰਥ ਸਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਇਹੋ ਜਿਹਾ ਮਨੁੱਖਾ ਜਨਮ ਸੀ। ਸਵੇਨਾ ਰੂਪਾ ਤੁਝ ਪੈ ਦਾਮ, ਅਤੇ ਸਾਰੀ ਦੁਨੀਆਂ ਦਾ ਸਰਦਾਰ, ਸਗਲ ਜੂਨ ਮੈਂ ਤੂੰ ਸਿਰ ਧਰਿਆ, ਸਾਰੀਆਂ ਜੂਨਾਂ ਦਾ ਸਿਰੋਮਣੀ ਬਣਾ ਕੇ ਰੱਖਿਆ ਸੀ। ਇਹੋ ਜਨਮ ਰੂਪੀ ਪਦਾਰਥ ਸੀ ਜਿਸ ਨੂੰ ਮਨੁੱਖ ਦੇਹ ਨੂੰ ਦੇਵਤੇ ਵੀ ਪਏ ਤਰਸਦੇ ਹੈ, ਇਸ ਦੇਹੀ ਕੋ ਸਿਮਰੇ ਦੇਵ। ਉਹ ਕਹਿੰਦੇ ਅਸੀਂ ਵਿਸ਼ਿਆਂ ਦੀ ਵਾਸ਼ਨਾ ਮਿਟੀ ਨੀ ਤੇ ਜਪ ਤਪ ਕਰਨੇ ਕਰਕੇ ਸਾਨੂੰ ਦੇਵ ਦੇਹੀ ਤਾਂ ਪ੍ਰਾਪਤ ਹੋ ਗਈ, ਹੁਣ ਵਿਸ਼ਿਆਂ ਦੇ ਭੋਗ ਤਾਂ ਸਾਨੂੰ ਪ੍ਰਾਪਤ ਹੈ ਪਰ ਮਨੁੱਖਾ ਦੇ ਨੀ ਫਿਰ ਹੱਥ ਆਉਣੀ। ਇਸ ਕਰਕੇ ਉਹ ਤਰਸਦੇ ਆ ਕਿ ਫੇਰ ਮਹਾਰਾਜ ਸਾਨੂੰ ਮਨੁੱਖਾ ਜਨਮ ਦੇਵੇ। ਇਹੋ ਜਿਹਾ ਮਨੁੱਖਾ ਜਨਮ ਪਦਾਰਥ ਹੈ ਜਿਹਨੂੰ ਦੇਵਤੇ ਹੀ ਪਏ ਤਰਸਦੇ ਹੈ। ਸੋ ਜਨਮ
ਜਨਮ ਪਦਾਰਥ ਖੋ,
ਇਹ ਜਨਮ ਰੂਪੀ ਪਦਾਰਥ ਨੂੰ ਖੋ ਗਵਾ ਲਿਆ ਉਹਨਾਂ ਨੇ ਵਿਸ਼ਿਆਂ ਚ ਲੱਗ ਲੱਗ ਕੇ। ਜਿਵੇਂ ਸਾਧ ਸੰਗਤ ਜੀ ਇੱਕ ਕਾਰੀਗਰ ਸੀ, ਉਹਦਾ ਸੁਭਾਅ ਸੀ ਕੋਲੇ ਕਰਕੇ ਜੰਗਲ ਵਿੱਚੋਂ ਲਿਆ ਕੇ ਵੇਚਿਆ ਕਰੇ, ਇਉਂ ਗੁਜ਼ਾਰਾ ਕਰਿਆ ਕਰੇ। ਇੱਕ ਦਿਨ ਪਾਤਸ਼ਾਹ ਸ਼ਿਕਾਰ ਗਿਆ, ਉਹਨੂੰ ਬੜੀ ਤੇਹ ਲੱਗੀ ਸੀ, ਉਹਦੇ ਮਾਸ਼ਕੀ ਕੋਈ ਨਾਲ ਨਹੀਂ ਸੀ, ਇਹਦੇ ਕੋਲੇ ਕੂਨੇ 'ਚ ਪਾਣੀ ਸੀ। ਇਹ ਕਹਿੰਦਾ ਮੈਨੂੰ ਤੇਹ ਲੱਗੀ ਹੈ। ਪਾਤਸ਼ਾਹ ਕਹਿਣ ਲੱਗਾ ਪਾਣੀ ਪਿਆ, ਕਾਰੀਗਰ ਨੂੰ ਪਾਣੀ ਪਿਆ ਤਾ, ਪਾਣੀ ਪੀ ਕੇ ਠੰਡਾ ਪਾਣੀ ਪੀ ਕੇ ਰਾਜਾ ਚਿੱਤ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ ਵੀ ਜੇ ਤੈਨੂੰ ਕਦੇ ਲੋੜ ਪਵੇ ਮੇਰੇ ਕੋਲੇ ਆਈ। ਆਪਦੀ ਛਾਪ ਇਹ ਦੇ ਗਿਆ, ਛਾਪ ਦੀ ਨਿਸ਼ਾਨੀ ਦੇ ਕੇ ਪਾਤਸ਼ਾਹ ਘਰ ਚਲਿਆ ਗਿਆ। ਜਦੋਂ ਇਹਨੂੰ ਲੋੜ ਪਈ ਲੱਕੜਾਂ ਦੀ, ਇੱਕ ਦਿਨ ਇਹ ਪਾਤਸ਼ਾਹ ਦੇ ਕੋਲੇ ਜਾ ਕੇ ਉਹ ਮੋਹਰ ਛਾਪ ਦਿਖਾ ਕੇ ਅੰਦਰ ਜਾ ਮਿਲਿਆ। ਜਿਸ ਵਕਤ ਮਿਲਿਆ ਪਾਤਸ਼ਾਹ ਬੜਾ ਖੁਸ਼ ਹੋਇਆ ਕਿ ਮੈਨੂੰ ਤਿਹਾਏ ਵਿਆਹ ਕੋਲੋਂ ਇਹਨੂੰ ਪਾਣੀ ਪਿਆਇਆ ਸੀ, ਇਹਨੂੰ ਕਹਿੰਦੇ ਚੰਨਣ ਦਾ ਬਾਗ ਦੇ ਦਈਏ। ਇਹ ਖਿਆਲ ਕਰਕੇ ਚੰਨਣ ਦਾ ਬਾਗ ਪਾਤਸ਼ਾਹ ਨੇ ਇਹਨੂੰ ਦਾਨ ਕਰ ਦਿੱਤਾ ਕਿ ਲੈ ਬਈ ਇਹ ਚੰਨਣ ਦੇ ਬੂਟਿਆਂ ਦੀ ਕਦਰ ਪਾ ਕੇ ਤੇ ਤੂੰ ਇਸ ਚੋਂ ਆਪਦੀ ਸਾਰੀ ਉਮਰ ਦਾ ਗੁਜ਼ਾਰਾ, ਪੁੱਤ ਪੋਤਿਆਂ ਦਾ ਕੁਲਾਂ ਤੱਕ ਗੁਜ਼ਾਰਾ ਕਰ ਲਈ। ਇਹ ਕਾਰੀਗਰ ਨੂੰ ਚੰਨਣ ਦੀ ਕਦਰ ਨਾ ਸਮਝੀ, ਇਹ ਸੰਸਾਰ ਸਿੰਘ ਜੀ ਉਸ ਚੰਨਣ ਦੀਆਂ ਲੱਕੜੀਆਂ ਨੂੰ ਕੋਲੇ ਕਰਕੇ ਵੇਚਦਾ ਰਿਹਾ। ਕੋਲੇ ਕਰਕੇ ਜਦੋਂ ਸਾਰਾ ਚੰਨਣ ਦਾ ਬਗੀਚਾ ਵੇਚ ਚੁੱਕਾ ਫੇਰ ਕੰਗਾਲ ਹੋ ਗਿਆ। ਕੰਗਾਲ ਹੋਇਆ, ਵਜ਼ੀਰ ਨੂੰ ਮਿਲਿਆ ਕਿ ਵਜ਼ੀਰ ਸਾਹਿਬ ਮੈਨੂੰ ਪਾਤਸ਼ਾਹ ਤੋਂ ਕੁਝ ਦੁਆ, ਅੱਗੇ ਤੈਨੂੰ ਚੰਨਣ ਦਾ ਬਣ ਦਿੱਤਾ ਸੀ। ਕਹਿੰਦੇ ਜੀ ਉਹ ਤਾਂ ਮੈਂ ਕੋਲੇ ਕਰਕੇ ਵੇਚ ਲਿਆ। ਸੁਣ ਕਰਕੇ ਉਸ ਵੇਲੇ ਵਜ਼ੀਰ ਨੂੰ ਕਿਹਾ ਵੀ ਤੇਰੇ ਕੋਲੇ ਕੋਈ ਲੱਕੜੀ ਉਹਦੀ ਚੰਨਣ ਚੋਂ ਹੈ ਕਿ ਨਹੀਂ। ਉਸ ਵੇਲੇ ਕਹਿਣ ਲੱਗਾ ਇੱਕ ਕੁਹਾੜੇ ਨੂੰ ਦਸਤਾ ਪਾਇਆ ਹੋਇਆ। ਜਦੋਂ ਇਹ ਦਸਤਾ ਲਿਆ ਕੇ ਦਿਖਾਇਆ, 500 ਰੁਪਇਆ ਮੁੱਲ ਉਸ ਦਸਤੇ ਨੂੰ ਕੁਹਾੜਾ ਨੂੰ ਜਿਹੜਾ ਪਾਇਆ ਸੀ ਉਹਦਾ ਵਜ਼ੀਰ ਨੂੰ ਮੁੱਲ ਪਾਇਆ। ਵੇਖ ਕੇ ਪਛਤਾਵੇ ਨਾਲ ਹੀ ਪ੍ਰਾਣ ਨਿਕਲ ਗਏ। ਕਹਿੰਦਾ ਓਹੋ, ਜੇ ਇਸ ਡੰਡੇ ਦਾ 500 ਮੁੱਲ ਪੈ ਸਕਦਾ ਸੀ ਤੇ ਮੈਂ ਇਹੋ ਜਿਹਾ ਬਾਗ ਕਿਉਂ ਕੋਲੇ ਕਰ ਕਰਕੇ ਵੇਚ ਲਿਆ। ਇਵੇਂ ਸਾਧ ਸੰਗਤ ਜੀ, ਇਹ ਮਨੁੱਖਾ ਜਨਮ ਹੈ ਜਿਹੜਾ, ਇਹ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਪਿਛਲੇ ਜਨਮਾਂ 'ਚ ਕੋਈ ਨਿਸਕਾਮ ਕਰਮਾਂ ਰੂਪੀ ਪਾਣੀ ਮਾਰਨ ਅਰਪਿਆ ਸੀ, ਉਸ ਦਾਨ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਇਹਨੂੰ ਮਨੁੱਖਾ ਜਨਮ ਇੱਕ ਚੰਨਣ ਦਾ ਬਗੀਚਾ ਦੇ ਦਿੱਤਾ ਹੈ। ਇਹ ਜਿਹੜੇ ਸਾਹ ਅਨਸਾਰ ਸੰਗੇ ਜੀ, ਇਹ ਚੰਨਣ ਦੇ ਬੂਟੇ ਲੱਗੇ ਹੋਏ ਹਨ, ਇਹਨਾਂ ਨੂੰ ਇਹ ਜਿਹੜਾ ਲੁਹਾਰ ਦੀ ਨਿਆਈ ਜੀਵ ਹੈ ਇਹ ਵਿਸ਼ਿਆਂ ਰੂਪੀ ਅੱਗ ਨੂੰ ਦਿਖਾਉਣ ਵਾਸਤੇ ਕੋਲੇ ਕਰਕੇ ਸਾਰਿਆਂ ਨੂੰ ਮੁਕਾਈ ਜਾਂਦਾ ਹੈ। ਇਸ ਪ੍ਰਕਾਰ ਸਾਰੀ ਜ਼ਿੰਦਗੀ ਇਹ ਗੁਆਲੀ ਹੈ ਇਸ ਨੇ, ਪਰ ਜਦੋਂ ਕੋਈ ਸਤਸੰਗਤ 'ਚ ਮਿਲ ਕਰਕੇ ਇਸ ਨੂੰ ਕੋਈ ਸਾਹ ਗੁਜ਼ਾਰਿਆ ਹੈ ਭਜਨ ਬੰਦਗੀ ਵਿੱਚ, ਇਹ ਘੜੀ ਆਧੀ ਕਰੀ ਅੱਧ ਨੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਜਦੋਂ ਉਸਦਾ ਧਰਮ ਰਾਜਾ ਦੀ ਕਚਹਿਰੀ 'ਚ ਗਿਆ ਤੇ ਉਹ ਸਾਹਾਂ ਦਾ ਮੁੱਲ ਪਿਆ, ਉਦੋਂ ਪਛਤਾਵਾ ਤੋਂ ਬਿਨਾਂ ਹੱਥ ਕੁਛ ਨਹੀਂ ਆਉਣਾ। ਜੇ ਇਹੋ ਜਿਹੇ ਸਾਹ ਸੰਗਤ ਵਿੱਚ ਲਾਇਆ ਹੋਇਆ, ਇੱਕ ਸਾਹ ਦਾ ਮੁੱਲ ਇੰਨਾ ਸੀ, ਇੱਕ ਸਾਲ ਸਵਰਗ ਮਿਲ ਸਕਦਾ ਸੀ ਅਤੇ ਦਰਸ਼ਨ ਸਾਧ ਸੰਗਤ ਦੇ ਹੋ ਸਕਦੇ ਸੀ, ਅਤੇ ਇੱਕ ਸਾਹ ਦੇ ਮੁੱਲ ਨਾਲ ਬ੍ਰਹਮ ਲੋਕ ਵਿੱਚ ਚਾਰ ਘੜੀਆਂ ਮਿਲ ਸਕਦੀਆਂ ਸੀ। ਅਸੀਂ ਜੀ ਸਤਸੰਗਤ ਮੈਂ ਕਿਉਂ ਗਵਾ ਲਈ? ਇਸ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਲੁਹਾਰ ਨੂੰ ਕੋਲੇ ਕਰਕੇ ਗਵਾ ਲਿਆ ਸੀ, ਐਂ ਜਿਹੜਾ ਸਾਹ ਕਿਤੇ ਚੰਗੇ ਪਾਸੇ ਲੱਗਾ ਜਦੋਂ ਉਹਦਾ ਮੁੱਲ ਪਿਆ, ਉਸ ਵੇਲੇ ਪਛਤਾਵੇ ਤੋਂ ਬਿਨਾਂ ਪੱਲਾ ਨਹੀਂ ਕੁਛ ਇਸ ਜੀਵ ਦੇ ਰਹਿਣਾ। ਹੁਣ ਸਾਹਿਬ ਕਹਿੰਦੇ ਹਨ,
ਨਾਨਕ ਬਿਨ ਨਾਵ ਮੈਲਿਆ ਮੂਏ।
ਮਹਾਰਾਜ ਦੇ ਨਾਮ ਤੋਂ ਬਿਨਾਂ ਚਿੱਤਾਂ ਨੂੰ ਪਾਪਾਂ ਦੀ ਮੈਲ ਕਰਕੇ, ਵਿਸ਼ਿਆਂ ਕਰਕੇ, ਮੈਲਿਆਂ ਕਰਕੇ ਮਰ ਗਏ।
ਜਨਮ ਪਦਾਰਥ ਖੋ,
ਇਹ ਆਪਣੇ ਜਨਮ ਰੂਪੀ ਪਦਾਰਥ ਨੂੰ ਵਿਅਰਥ ਖੋ ਲਿਆ, ਗਵਾ ਲਿਆ ਹੈ।
ਮਨਮੁਖ ਬੋਲੇ ਅੰਧਲੇ,
ਮਨਮੁਖ ਜਿਹੜੇ ਹਨ ਉਹ ਕੰਨ ਭਾਵੇਂ ਉਹਨਾਂ ਦੇ ਬੜੇ ਦੂਰ ਤਾਂ ਹੀ ਆਵਾਜ਼ ਸੁਣ ਸਕਦੇ ਹੈ, ਗੁਣੂਨ ਗੋਲਿਆਂ ਦੀ ਵੀ ਸੁਣ ਸਕਦੇ ਹੈ, ਬਰੀਕ ਤੋਂ ਬਰੀਕ ਆਵਾਜ਼ ਵੀ ਉਹ ਸੁਣ ਸਕਦੇ ਹੈ, ਪਰ ਬੋਲੇ ਹੈ ਸਾਧ ਸੰਗਤ ਜੀ ਤੇ ਅੱਖਾਂ ਦੇ ਨਾਲ ਭਾਵੇਂ ਦੋ ਦੋ ਮੀਲਾਂ ਤੱਕ ਆਦਮੀ ਨੂੰ ਸਿਆਣ ਸਕਦੇ ਹੈ, ਪਰ ਫੇਰ ਵੀ ਵੇਖਣ ਵੱਲੋਂ ਅੰਨੇ ਹਨ। ਮਹਾਰਾਜ ਕਹਿੰਦੇ ਹਨ,
ਇਸ ਮਹਿ ਅਗਨੀ ਕਾ ਵਾਸ,
ਉਹਨਾਂ ਦੇ ਅੰਦਰ ਅੱਗ ਦਾ ਵਾਸਾ ਹੈ ਸਾਧ ਸੰਗਤ ਜੀ। ਬੋਲੇ ਤਾਂ ਇਉਂ ਹੈ, ਸ਼ਰਧਾ ਤੇ ਵਿਸ਼ਵਾਸ ਰੂਪੀ ਸੁਣਨ ਵਾਲੀ ਜਿਹੜੀ ਕੰਨਾਂ ਚ ਕਲੀ ਹੈ ਉਹ ਸਾਧ ਸੰਗਤ ਜੀ ਪੜਦੇ ਹੈ ਨੀ ਪਾਟੇ ਹੋਏ, ਜਿਹਦੇ ਪੜਦੇ ਪਾਟੇ ਹੋਏ ਹੋਣ ਉਹ ਸੁਣ ਨਹੀਂ ਸਕਦਾ। ਇਸੇ ਪ੍ਰਕਾਰ ਸ਼ਰਧਾ ਤੇ ਵਿਸ਼ਵਾਸ ਰੂਪੀ ਪੜਦੇ ਹੈ ਨੀ, ਇਸ ਕਰਕੇ ਬੋਲੇ ਹੈ ਤੇ ਇਹਦੇ ਇਸ ਕਰਕੇ ਵਿਰਾਗ ਤੇ ਵਿਵੇਕ ਰੂਪੀ ਇਹਦੇ ਵਿੱਚ ਦੇਖਣ ਵਾਲੀਆਂ ਕਾਕੀਆਂ ਜਿਹੜੀਆਂ ਧੀਰੀਆਂ ਉਹ ਹੈ ਨੀ ਸਾਧ ਸੰਗਤ ਜੀ, ਇਸ ਕਰਕੇ ਅੰਧਲੇ ਹੋ ਰਹੇ ਹਨ।
ਇਸ ਮਹਿ ਅਗਨੀ ਕਾ ਵਾਸ,
ਇਹਨਾਂ ਦੇ ਅੰਦਰ ਈਰਖਾ ਦਾ, ਤ੍ਰਿਸ਼ਨਾ ਦੀ ਅੱਗ ਦਾ, ਕਾਲ ਦੀ ਅੱਗ ਦਾ, ਕ੍ਰੋਧ ਦੀ ਅੱਗ ਦਾ ਇਹ ਵਾਸਾ ਰਹਿੰਦਾ, ਇਸ ਕਰਕੇ ਮਾਰੇ ਗਏ ਸਾਰੇ ਨੇਤਰ ਇਹਨਾਂ ਦੇ।
ਬਾਣੀ ਸੁਰਤ ਨਾ ਬੁੱਝਣੀ,
ਵੇਖੋ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਬਾਣੀ ਦੀ ਸੁਣਨੀ ਚਾਹੁੰਦੇ, ਬਾਣੀ ਨਾਮ ਸੁਣਿਆ ਜਨ ਬਿਛੂ ਨਿਸਾਨਾ, ਨਾਮ ਸੁਣਨੇ ਕਰਕੇ ਜਨ ਬਿਛੂ ਡੰਗ ਮਾਰਦਾ, ਇਹੀ ਜੀ ਹਾਲਤ ਹੈ। ਬਾਣੀ
ਬਾਣੀ ਸੁਰਤ ਨਾ ਬੁੱਝਣੀ,
ਨਾ ਤਾਂ ਬਾਣੀ ਸੁਣ ਸਕਦੇ ਹੈ ਤੇ ਨਾ ਬਾਣੀ ਦੀ ਗਿਆਤ ਹੈ ਤੇ ਨਾ ਬੁੱਝ ਸਕਦੇ ਆ, ਕਿਸੇ ਤੋਂ ਪੁੱਛਣ ਜੋਗੇ ਵੀ ਨਹੀਂ ਵੀ ਮਹਾਰਾਜ ਬਾਣੀ ਦਾ ਅਰਥ ਕੀ ਹੈ, ਬਾਣੀ ਦੀ ਸਮਝ ਕੀ ਹੈ। ਬਾਣੀ ਜੋ ਪਰਮੇਸ਼ੁਰ ਦੀ ਧੁਰਕੀ ਬਾਣੀ ਆਈ, ਇਹਦੀ ਸੁਰਤ ਗਿਆਤ ਨਹੀਂ ਬੁੱਝਦੇ ਸਮਝਦੇ ਹਨ, ਗੁਰਾਂ ਤੋਂ ਨਾ ਸੁਣਦੇ ਹੈ ਨਾ ਸਮਝਦੇ ਹਨ।
ਸ਼ਬਦ ਨਾ ਕਰੇ ਪ੍ਰਗਾਸ,
ਅਤੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਨਹੀਂ ਕੀਤੀ, ਇਸ ਕਰਕੇ ਅਜਪਾ ਜਾਪ ਕਰਕੇ ਜਿਵੇਂ ਪ੍ਰਕਾਸ਼ ਹੋਣਾ ਸੀ ਉਹ ਸ਼ਬਦ ਦਾ ਪ੍ਰਕਾਸ਼ ਵੀ ਨਹੀਂ ਹੁੰਦਾ। ਸ਼ਬਦ ਦਾ ਪ੍ਰਕਾਸ਼ ਸਾਧ ਸੰਗਤ ਜੀ ਪਹਿਲਾਂ ਤਾਂ ਜਦੋਂ ਜਾਪ ਕਰਨ ਲੱਗ ਜਾਂਦਾ ਪੁਰਖ, ਸਾਰੇ ਬਿਰਸ਼ਾਦਕਾਂ ਦੇ ਵਿੱਚ ਅੱਖਰੀ ਗੁਰਮੁਖੀ ਦੇ ਵਾਹਿਗੁਰੂ ਮੰਤਰ ਦੇ ਲਿਖੇ ਦਿਸਣ ਲੱਗ ਜਾਂਦੇ ਆ। ਇਉਂ ਬੇਣੀ ਨੂੰ ਪ੍ਰਕਾਸ਼ ਕੀਤਾ ਸੀ ਮਹਾਰਾਜ ਨੇ, ਬੇਣੀ ਕੋ ਗੁਰ ਕੀ ਉਹ ਪ੍ਰਕਾਸ਼, ਬਿਰਸ਼ੇ ਤੇ ਸਾਰੇ ਤੇ ਮਹਾਰਾਜ ਦਾ ਨਾਂ ਹੀ ਲਿਖਿਆ, ਵੇਖ ਕੇ ਬਸਮਾਦ ਹੋ ਗਿਆ ਸੀ ਬੇਣੀ। ਉਹਨਾਂ ਅੱਖਰਾਂ ਤੋਂ ਬਾਅਦ ਸਾਧ ਸੰਗਤ ਜੀ ਫਿਰ ਉਹ ਸੁਨਹਿਰੀ ਅੱਖਰ ਪ੍ਰਤੀਤ ਹੋਣ ਲੱਗ ਜਾਂਦੇ ਹੈ, ਸੁਨਹਿਰੀ ਅੱਖਰ ਫਿਰ ਬਿਜਲੀ ਵਾਂਗੂ ਲਿਸ਼ਕ ਪਾਉਣ ਲੱਗ ਜਾਂਦੇ ਹੈ। ਉਹ ਲਸ਼ਕ ਪਾਉਣ ਤੋਂ ਸਾਧ ਸੰਗਤ ਜੀ ਫਿਰ ਉਹਦੇ ਚੋਂ ਆਵਾਜ਼ ਨਿਕਲਦੀ ਹੈ, ਆਵਾਜ਼ ਮਹਾਰਾਜ ਦੇ ਨਾਮ ਦੀ ਧੁਨੀ ਦੀ ਹੈ, ਉਸ ਧੁਨੀ ਧੁਨਵੇਂ ਧਿਆਨ, ਜਦੋਂ ਧੁਨੀ ਧਿਆਨ ਲੱਗ ਜਾਂਦਾ ਧਿਆਨ ਮੈਂ ਜਾਣਿਆ, ਫਿਰ ਧਿਆਨ ਤੋਂ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਈਦਾ ਐ ਭਾਈ। ਸ਼ਬਦ ਦਾ
ਸ਼ਬਦ ਨਾ ਕਰੇ ਪ੍ਰਗਾਸ਼,
ਸ਼ਬਦ ਉਹਨਾਂ ਦੇ ਅੰਦਰ ਪ੍ਰਕਾਸ਼ ਨਹੀਂ ਕਰਦਾ। ਜਿਹੜਾ ਮਰਿਆ ਹੋਇਆ ਆਦਮੀ ਉਹਨੂੰ ਕਿੰਨੀਆਂ ਹਾਕਾਂ ਮਾਰੀ ਜਾਈਏ, ਉਹ ਬੋਲਦਾ ਹੀ ਨਹੀਂ ਤੇ ਸੁੱਤਾ ਪਿਆ ਵੀ ਕਈ ਗਾੜੀ ਨੀਂਦ ਵਾਲੇ ਨਹੀਂ ਬੋਲਦੇ, ਇੱਕ ਨਾ ਤੇ ਸੁੱਤੇ ਹੋਏ ਦਿਮਾਗ ਹਨ ਉਹ ਛੇਤੀ ਸਮਝਦੇ ਨਹੀਂ, ਕਿੰਨੀ ਵਿਚਾਰ ਸੁਣਾਈ ਜਾਓ, ਬਸ ਉਹ ਸੁੱਤੇ ਹੀ ਰਹਿੰਦੇ ਆ ਵਿਦਿਆ ਦੀ ਨੀਂਦ ਵਿੱਚ। ਇੱਕ ਮਰੇ ਹੋਏ ਆ ਸ਼ਬਦ ਵੱਲੋਂ ਜਿਹੜੇ, ਉਹ ਸਤਸੰਗੇ ਜੀ ਉੱਕਾ ਹੀ ਨਹੀਂ ਜਿਉਂਦੇ ਹੁੰਦੇ, ਉਹਨਾਂ ਦਾ ਪਾਂਬਰ ਮਨ ਹੈ ਤੇ ਬਖਈ ਸੁੱਤੇ ਪਏ ਹਨ, ਜਿਗਿਆਸੂ ਸੁਪਨ ਵਿੱਚ ਹਨ, ਗਿਆਨਵਾਨ ਜਾਗਦੇ ਹਨ। ਇਸ ਪ੍ਰਕਾਰ ਸੁੱਤੇ ਹੋਏ ਅਗਿਆਨੀਆਂ ਜੀਆਂ ਨੂੰ
ਸ਼ਬਦ ਨਾ ਕਰੇ
ਪ੍ਰਕਾਸ਼, ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਉਹਨਾਂ ਦੇ ਅੰਦਰ, ਸ਼ਬਦ ਪ੍ਰਕਾਸ਼ ਕਰਦਾ ਹੀ ਨਹੀਂ। ਪੱਥਰ ਵਾਂਗੂ ਜਿਹਦੀ ਘੰਸ ਖੋਪਤ ਵਸਦਾ ਹੈ, ਉਹਦੇ ਚ ਸ਼ਬਦ ਦਾ ਕੀ ਪ੍ਰਕਾਸ਼ ਹੋਣਾ ਸੀ?
ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ,
ਉਹਨਾਂ ਨੂੰ ਆਪਣੇ ਆਤਮਾ ਦੀ ਕਿ ਮੈਂ ਕੀ ਹਾਂ, ਮੇਰਾ ਆਤਮਾ ਕੀ ਹੈ, ਮੇਰਾ ਸਰੂਪ ਕੀ ਹੈ, ਇਸ ਗੱਲ ਦੀ ਆਪਣੀ ਅੰਦਰ
ਸ਼ੁੱਧ ਨਹੀਂ,
ਸ਼ੁੱਧ ਗਿਆਤ ਉੱਕਾ ਹੀ ਹੈ ਨਹੀਂ ਉਹਨਾਂ ਨੂੰ,
ਵਚਨ
ਆਪਣੇ ਆਤਮਾ ਦੀ ਗਿਆਤ ਨਹੀਂ ਹੈ। ਜਾਂ ਦੇਹ ਮੰਨੀ ਬੈਠੇ ਹੈ, ਜਾਂ ਕਿਸੇ ਦਾ ਪੁੱਤਰ ਜਾਂ ਕਿਸੇ ਕੁੱਲ ਨੂੰ ਮੰਨੀ ਬੈਠੇ ਹੈ, ਜਾਂ ਨਾਂ ਆਪਦਾ ਰੂਪ ਆਦਿਕ ਮੰਨੀ ਬੈਠੇ ਹੈ।
ਗੁਰ ਬਚਨ ਨਾ ਕਰੇ ਪਰ ਵਿਸਾਸ,
ਅਤੇ ਗੁਰੂ ਸਾਹਿਬ ਦੇ ਬਚਨ ਉੱਤੇ ਭਰੋਸਾ ਨਹੀਂ ਉਹਨਾਂ ਨੂੰ, ਇਸ ਕਰਕੇ ਨਿਸਰਦਕ ਆਦਮੀ ਹੋਣੇ ਕਰਕੇ ਉਹ ਖਾਲੀ ਰਹਿ ਜਾਂਦੇ ਹਨ।
ਗਿਆਨੀਆਂ ਅੰਦਰ ਗੁਰ ਸ਼ਬਦ ਹੈ,
ਜਿਹੜੇ ਬ੍ਰਹਮ ਗਿਆਨੀ ਮਹਾਰਾਜ ਦੇ ਪਿਆਰੇ ਹੈ, ਸੋ ਗਿਆਨੀ ਜਿਨ ਸ਼ਬਦ ਲਿਵ ਲਾਈ। ਗਿਆਨੀ ਪੜ੍ਹ ਕੇ ਨਹੀਂ ਬਣੀਦਾ, ਦੋ ਚਾਰ ਪੋਥੀਆਂ ਪੜ੍ਹ ਲਈਏ ਤੇ ਗਿਆਨੀ ਨਹੀਂ ਬਣ ਜਾਈਦਾ, ਬੜੇ ਬੜੇ ਵਿਦਵਾਨ ਪੰਡਿਤ ਕਥਾ ਕਰਨ ਲੱਗ ਜਾਈਏ ਗਿਆਨੀ ਨਹੀਂ ਬਣ ਜਾਈਦਾ। ਗਿਆਨੀ ਮਹਾਰਾਜ ਨੇ ਉਹਨੂੰ ਕਿਹਾ ਜਿਨ ਸ਼ਬਦ ਚ ਸੁਰਤ ਜੁੜੀ ਹੈ, ਜਿਹਦੀ ਵਾਹਿਗੁਰੂ ਚ ਸੁਰਤ ਜੁੜੀ ਹੈ, ਮਹਾਰਾਜ ਨਾਮ ਜਿਨ ਸੁਰਤ ਜੁੜੀ ਹੈ, ਉਹ ਪੂਰਨ ਗਿਆਨਵਾਨ ਹੈ।
ਗਿਆਨੀਆਂ ਅੰਦਰ ਗੁਰ ਸ਼ਬਦ ਹੈ,
ਉਹ ਜੋ ਗੁਰੂ ਸਾਹਿਬ ਦੇ ਸਰੂਪ ਦੇ ਗਿਆਨੀ ਹਨ, ਉਹਨਾਂ ਦੇ ਅੰਦਰ ਟੇਕ ਜਿਹੜੀ ਮਨ ਸਾਧ ਸੰਗਤ ਜੀ ਬਿਨਾਂ ਆਸਰੇ ਤੋਂ ਨਹੀਂ ਟਿਕਦਾ ਕਿਸੇ ਦਾ। ਜਿਵੇਂ ਬਲ ਹੈ ਜਿਹੜੀ ਜਾਂ ਤਾਂ ਧਰਤੀ ਦੇ ਉੱਤੇ ਫੈਲਦੀ ਹੈ, ਤੇ ਜਾਂ ਸਾਧ ਸੰਗਤ ਜੀ ਬਲ ਜਿਹੜੀ ਹੈ ਕੰਧ ਤੇ ਚੜ੍ਹਦੀ ਹੈ, ਤੇ ਜਾਂ ਟੋਏ ਵਿੱਚ ਡਿੱਗ ਪੈਂਦੀ ਹੈ, ਜਾਂ ਬਿਰਛ ਤੇ ਚੜ੍ਹ ਜਾਂਦੀ ਹੈ। ਇਵੇਂ ਮਨ ਦੀ ਬਿਰਤੀ ਹੈ, ਜਿਹਨੂੰ ਕੁਸੰਗਤ ਰੂਪੀ ਟੋਆ ਮਿਲ ਜੇ ਉਹ ਤਾਂ ਖਾਤੇ ਚ ਹੀ ਪੈ ਜਾਂਦੇ ਹੈ। ਇੱਕ ਨਾ ਦਾ ਜਿਹਨਾਂ ਨੂੰ ਪ੍ਰਵਿਰਤੀ ਹੋਵੇ ਉਹ ਵਿਹਾਰਾਂ ਦੇ ਚ ਪ੍ਰਵਿਰਤ ਹੋ ਕੇ ਫੈਲ ਜਾਂਦੇ ਹੈ, ਅਤੇ ਇੱਕ ਨਾ ਦੀ ਜਿਹਨਾਂ ਦੀ ਉੱਚੀ ਸੂਰਤ ਹੈ ਉਹਨਾਂ ਦੀ ਸਾਧ ਸੰਗਤ ਜੀ ਵਾਹਿਗੁਰੂ ਦੇ ਪਿਆਰੇ ਸਤਸੰਗਤ ਦੇ ਵਿਵੇਕ ਰੂਪੀ ਬਿਰਸ਼ ਦੇ ਨਾਲ ਚੜ੍ਹ ਕੇ ਉਹ ਟੀਸੀ ਚੜ੍ਹਨ ਤੁਰਿਆ ਪਦ ਨੂੰ ਪ੍ਰਾਪਤ ਹੋ ਜਾਂਦੇ ਹੈ। ਇਸ ਪ੍ਰਕਾਰ
ਗਿਆਨੀਆਂ ਅੰਦਰ ਗੁਰ ਸ਼ਬਦ ਹੈ,
ਗਿਆਨੀਆਂ ਦੇ ਅੰਦਰ ਗੁਰੂ ਸਾਹਿਬ ਦਾ ਸ਼ਬਦ ਉਹ ਪ੍ਰਗਟ ਹੈ। ਜਿਵੇਂ ਬਲ ਜਿਹੜੀ ਹੈ ਉੱਤੇ ਚੜ੍ਹ ਜਾਂਦੀ ਹੈ, ਐਂ ਗੁਰ ਸ਼ਬਦ ਦੇ ਆਸਰੇ ਗਿਆਨਵਾਨ ਤੁਰਿਆ ਪਦ ਜਾਸਤਿਤ ਹੁੰਦੇ ਹਨ।
ਨਿਤ ਹਰ ਲਿਵ ਸਦਾ ਵਿਗਾਸ,
ਹਰ ਵਕਤ ਅਕਾਲ ਪੁਰਖ ਦੀ ਲਿਵ ਲੱਗੀ ਰਹਿੰਦੀ ਹੈ ਉਹਨਾਂ ਦੇ ਅੰਦਰ ਬਿਰਤੀ, ਤੇ ਸਦਾ ਖੜਾ ਰਹਿੰਦਾ ਹੈ ਚਿਤ ਮੂਧਾ ਕਵਲ ਜਿਵੇਂ ਹੋ ਜਾਂਦਾ ਨਾ ਰਾਤ ਨੂੰ, ਐ ਵਿਦਿਆ ਰੂਪੀ ਰਾਤ ਉਹਦੇ ਨੇੜੇ ਨਹੀਂ ਆਉਂਦੀ, ਇਹ ਚਿੱਤ ਰੂਪੀ ਜਿਹੜਾ ਹੈ ਕਵਲ ਉਹ ਖਿੜਿਆ ਹੀ ਰਹਿੰਦਾ ਹੈ। ਕਰਨਾ ਮੈਤਰੀ ਮੁੱਤਾ ਪੰਖੜੀਆਂ ਖਿੜਦੀਆਂ, ਭਗਤੀ ਰੂਪ ਮਹਿਕ ਨਿਕਲਦੀ ਹੈ, ਆਨੰਦ ਰੂਪੀ ਰਸ ਪ੍ਰਾਪਤ ਕਰਦੇ ਹੈ। ਇਸ ਪ੍ਰਕਾਰ ਸਦਾ ਖੜਾ ਹੈ ਉਹਨਾਂ ਦੇ ਅੰਦਰ।
ਹਰ ਗਿਆਨੀਆਂ ਕੀ ਰੱਖਦਾ,
ਇਹੋ ਜਿਹੇ ਜਿਹੜੇ ਗਿਆਨਵਾਨ ਹਨ ਉਹਨਾਂ ਦੀ ਹਰੀ ਅਕਾਲ ਪੁਰਖ ਆਪ ਰੱਖਿਆ ਕਰਦਾ ਹੈ।
ਉਹ ਸਦ ਬਲਿਹਾਰੀ ਤਾ,
ਅਸੀਂ ਉਹਨਾਂ ਗਿਆਨਵਾਨਾਂ ਤੋਂ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ, ਦਾਸ ਤਿੰਨਾਂ ਨੂੰ ਸਰੂਪ ਦੀ ਸਿਖਿਆਤਾ ਹੋਈ ਹੈ।
ਗੁਰਮੁਖ ਜੋ ਹਰ ਸੇਵ ਦੇ,
ਇਹ ਮਹਾਰਾਜ ਇਹ ਜੇ ਗਿਆਨਵਾਨ ਕਦੋਂ ਬਣੀਦਾ? ਮਹਾਰਾਜ ਕਹਿੰਦੇ ਜੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਸੇਵਨ ਕਰਦੇ ਹਨ।
ਜਨ ਨਾਨਕ ਤਾਕਾ ਦਾਸ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਸੇਵਕ ਬਣੇ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਇਹ ਨਿਮਰਤਾ ਨਾਲ ਕਹਿੰਦੇ ਭਾਈ ਉਹਨਾਂ ਦੇ ਅੱਗੇ ਦਾਸਾਂ ਭਾਵ ਧਰੀਏ, ਉਹਨਾਂ ਦੇ ਦਾਸਾਂ ਦੇ ਦਾਸ ਹਾਂ, ਇਹ ਨਿਮਰਤਾ ਦਿਖਾਈ ਹੈ ਸਤਿਗੁਰਾਂ ਕੇ, ਜ਼ਰੂਰ ਦਾਤ ਪ੍ਰਾਪਤ ਕਰਨੇ ਯੋਗ ਹੈ, ਐਵੇਂ ਖਾਲੀ ਨਾ ਰਹਿ ਜਾਓ, ਆਪਣੇ ਜੀਵਨ ਨੂੰ ਵਿਅਰਥ ਨਾ ਗੁਆ ਜਾਇਓ।